ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਜਪਜੀ ਸਾਹਿਬ ਵਿੱਚ ਗੁਰਵਾਕ ਹੈ, ਕਿਵ ਸਚਿਆਰਾ ਹੋਵੀ ਹੈ, ਕਿਵ ਕੂੜੇ ਟੁੱਟੇ ਪਾਰ। ਨਾਲ ਹੀ ਇਸਦਾ ਜਵਾਬ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਹੁਕਮ ਰਜਾਈ ਚੱਲਣਾ ਕੀ ਹੈ? ਸਾਡੇ ਸਿੱਖ ਇਤਿਹਾਸ ਦਾ ਪੰਨਾ ਪੰਨਾ ਇਸ ਨਾਲ ਭਰਿਆ ਪਿਆ ਹੈ। ਹੁਕਮ ਦੇ ਵਿਸ਼ੇ ਉੱਤੇ ਗੁਰਮੁਖ ਪਿਆਰਿਆਂ ਨੇ 9 ਲੇਖਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਸਾਡਾ ਅੱਜ ਦਾ ਗੁਰਬਾਣੀ ਵਿਚਾਰ ਹੈ ਹੁਕਮ ਭਾਗ 9। ਮਮਤਾ ਦੇ ਇਲਾਹੀ ਪਿਆਰ ਦੀ ਖੁਸ਼ਬੂ ਗੂੜ ਗਿਆਨੀਆਂ ਨੂੰ ਨਹੀਂ ਆ ਸਕਦੀ। ਉਹਨਾਂ ਦੇ ਦਿਮਾਗਾਂ ਵਿੱਚ ਗਿਆਨ ਦੀ ਸਿਆਣਪ ਭਰੀ ਹੋਈ ਹੈ। ਅਨੁਭਵ ਦੀ ਥਾਂ ਉਹ ਇਹਨੂੰ ਘੋਖਣ ਤੇ ਪਰਖਣ ਲੱਗ ਪੈਂਦੇ ਹਨ। ਪਰ ਪਿਆਰ ਵਿੱਚ ਕਿਉਂ, ਕਿਆ, ਕੈਸੇ ਲਈ ਕੋਈ ਥਾਂ ਨਹੀਂ, ਕਿਉਂਕਿ ਪਿਆਰ ਕੋਈ ਵਿਚਾਰਧਾਰਾ ਜਾਂ ਦਾਰਸ਼ਨਿਕ ਸਿਧਾਂਤ ਨਹੀਂ। ਇਹ ਤਾਂ ਸਾਡੇ ਅੰਦਰੋਂ ਉਪਜਦਾ ਹੈ, ਅੰਦਰੋਂ ਵਿਗਸ ਕੇ ਖਿੜ ਕੇ ਫਿਰ ਬਾਹਰਲੇ ਰੂਪ ਨੂੰ ਸੁਗੰਧਿਤ ਕਰਦਾ ਹੈ। ਮਿਕਨਾਤੀਸ ਵਾਂਗੂ ਇਹ ਹਰ ਕੋਮਲ ਚੀਜ਼ ਨੂੰ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਜਦੋਂ ਸਾਡੇ ਮਨ ਵਿੱਚ ਕਿਉਂ ਦੀ ਘੁੰਡੀ ਪੈਂਦੀ ਹੈ ਤਾਂ ਪਿਆਰ ਇੱਕ ਪ੍ਰਸ਼ਨ ਚਿੰਨ੍ਹ ਬਣ ਜਾਂਦਾ ਹੈ। ਸਾਡਾ ਸਾਰਾ ਜੀਵਨ ਫਿਰ ਖਿੰਡ ਪੁੰਡ ਕੇ ਫੋਕਾ ਫਿੱਕਾ ਤੇ ਸੁੰਨਾ ਹੋ ਜਾਂਦਾ ਹੈ। ਪਿਆਰ ਤੋਂ ਖਾਲੀ ਜੀਵਨ ਕੋਰਾ, ਸੱਖਣਾ, ਹਨੇਰਾ ਤੇ ਮੁਰਦਾ ਹੈ। ਫਰੀਦਾ, ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਜੀਵਨ ਵਿੱਚ ਪ੍ਰਕਾਸ਼, ਰਸ, ਸੰਗੀਤ, ਸੰਪੂਰਨਤਾ ਤੇ ਸੱਚ ਦਾ ਆਨੰਦ ਆਉਂਦਾ ਹੈ। ਉਹਦੇ ਨਾਲ ਇਕਮਿਕ ਹੋ ਕੇ, ਸੁਰ ਹੋ ਕੇ ਸਾਡਾ ਜੀਵਨ ਵੀ ਪਵਿੱਤਰ, ਸੂਖਮ ਤੇ ਸ਼ਾਂਤ ਹੋ ਕੇ ਵਲਵਲਿਆਂ ਦੇ ਦੇਸ਼ ਵਿੱਚ ਉਡਾਰੀਆਂ ਮਾਰਦਾ ਹੈ। ਦੂਸਰੇ ਪਾਸੇ ਸਾਡੀ ਤ੍ਰੈਗੁਣੀ ਬੁੱਧੀ ਮੰਡਲ ਦੀ ਕੈਦ ਹੈ। ਇੱਥੇ ਨਿਰਜੀਵ, ਨਿਰਬਲ ਤੇ ਮੁਰਦਾ ਜੀਵਨ ਹੈ। ਦੁੱਖਾਂ ਭਰਿਆ ਘੋਰ ਨਰਕ ਹੈ। ਮੈਂ ਦੇ ਜ਼ਹਿਰੀਲੇ ਫਰਾਟੇ ਮਾਰਦਾ ਕੋਲੇ ਵਾਂਗ ਕਾਲਾ ਸੰਸਾਰ ਹੈ, ਜੋ ਸਾਰੇ ਬ੍ਰਹਿਮੰਡ ਨੂੰ ਕਲੰਕਿਤ ਕਰਦਾ ਹੈ। ਸੋ ਇੱਕ ਬੰਨੇ ਪਿਆਰ ਵਿੱਚ ਖਿੜੇ ਹੋਏ ਫੁੱਲਾਂ ਵਾਂਗ ਟਹਿਕਦੀਆਂ ਰੂਹਾਂ ਦਾ ਦੇਸ਼ ਹੈ, ਦੂਜੇ ਪਾਸੇ ਕੋਲੇ ਵਾਂਗੂ ਕਾਲਾ ਸਿਆਹ। ਇੱਥੇ ਈਰਖਾ, ਦਵੈਤ ਤੇ ਹਉਮੈ ਦੀ ਅੱਗ ਵਿੱਚ ਬਲਦੇ ਜੀਵ ਹਨ। ਪਿਆਰ ਇਹ ਅੱਗੋਂ ਸਭ ਦੇ ਕੋਜ ਔਗਣ, ਈਰਖਾ ਤੇ ਦਵੈਤ ਨੂੰ ਖਤਮ ਕਰ ਦਿੰਦਾ ਹੈ। ਸੁਤ ਅਪਰਾਧ ਕਰਤ ਹੈ ਕਿ ਜੇਤੇ, ਜੰਨੀ ਚੀਤ ਨਾ ਰੱਖ ਉਸ ਤੇਤੇ। ਜੇ ਅਤ ਕਰੋਪ ਕਰੇ ਕਰਤ ਆਇਆ, ਤਾਂ ਵੀ ਚੀਤ ਨਾ ਰੱਖ ਉਸ ਮਾਇਆ। ਸੋ ਇਹ ਪਿਆਰ ਦਾ ਜੀਵਨ ਰੂਪੀ ਅੰਮ੍ਰਿਤ ਇਹ ਕੀ ਹੈ? ਇਹਨੂੰ ਪੀਣਾ ਪੈਂਦਾ ਹੈ, ਜੀਣਾ ਪੈਂਦਾ ਹੈ, ਥੀਣਾ ਪੈਂਦਾ ਹੈ, ਹੰਡਾਉਣਾ ਪੈਂਦਾ ਹੈ। ਕਿਉਂ, ਕਿਆ ਤੇ ਕੈਸੇ ਵਾਲਿਆਂ ਨੂੰ ਇਹ ਅਨਮੋਲ ਰਤਨ ਪ੍ਰਾਪਤ ਨਹੀਂ ਹੋ ਸਕਦਾ? ਪਰ ਉਹਦੀ ਨਦਰ ਨਾਲ, ਮਿਹਰ ਨਾਲ ਇਹ ਸਹਿਜ ਸੁਭਾਏ ਮਨ ਵਿੱਚ ਅਚਿੰਤੇ ਆ ਟਿਕਦਾ ਹੈ। ਜਿਹੜੇ ਇਹਨੂੰ ਪਰਖਣ ਲਈ ਆਪੋ ਆਪਣੀਆਂ ਕਸਵੱਟੀਆਂ ਲਈ ਫਿਰਦੇ ਹਨ, ਉਹ ਸਦਾ ਭੁਲੇਖਿਆਂ ਵਿੱਚ ਡੁੱਬੇ ਰਹਿਣਗੇ। ਇਹ ਰੱਬੀ ਦਾਤ, ਪਿਆਰ ਦੀ ਰੱਬੀ ਦਾਤ ਸਿਰਫ ਉਹਦਾ ਹੁਕਮ ਮੰਨਣ ਵਾਲਿਆਂ ਦੀ ਝੋਲੀ ਵਿੱਚ ਪੈਂਦੀ ਰਹੇਗੀ। ਜੇਕਰ ਅਕਾਲ ਪੁਰਖ ਪ੍ਰੀਤਮ ਦਾ ਬਿਆਨ, ਉਹਦਾ ਪ੍ਰਗਟਾਵਾ ਕਿਸੇ ਇੱਕੋ ਸ਼ਬਦ ਨਾਲ ਕਰਨਾ ਹੋਏ ਤਾਂ ਰੱਬ ਦਾ ਪ੍ਰਤੱਖ ਸਰੂਪ ਕੀ ਹੈ? ਪਿਆਰ। ਜਿਨ ਸਾਚ ਕਹੋ ਸੁਨ ਲਿਹੋ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਨ ਰੇ ਕਿਉਂ ਛੂਟੇ ਬਿਨ ਪਿਆਰ। ਹੁਣ ਇਹ ਪਿਆਰ ਦੀ ਅੱਗ, ਇਹ ਚਿਣੰਗ ਕਿੱਥੋਂ ਮਿਲੇ, ਕਿਵੇਂ ਮਿਲੇ? ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਪਿੰਡ ਦੀ ਸਿਆਣੀ ਬੋਬੀ ਆਪਣੇ ਚੁੱਲ੍ਹੇ ਵਿੱਚ ਅੱਗ ਕਦੇ ਨਹੀਂ ਸੀ ਬੁੱਝਣ ਦਿੰਦੀ। ਉਹ ਹਾਰੇ ਵਿੱਚ ਪਾਥੀ ਦੱਬ ਦਿੰਦੀ ਜੋ ਸਾਰੀ ਰਾਤ ਮਗਦੀ ਰਹਿੰਦੀ। ਜਿਹਨੂੰ ਵੀ ਅੱਗ ਚਾਹੀਦੀ ਹੁੰਦੀ ਉਹ ਬੋਬੀ ਦਾ ਬੂਹਾ ਜਾ ਖੜਕਾਉਂਦੀ, ਉਹਦੀ ਪਾਥੀ ਵਿੱਚੋਂ ਇੱਕ ਭੋਰਾ ਚੰਗਿਆੜੀ ਆਪਣੇ ਚੱਪਣ ਵਿੱਚ ਪਵਾ ਕੇ ਆਪਦਾ ਚੁੱਲ੍ਹਾ ਬਾਲ ਲੈਂਦੀ। ਫਿਰ ਸਾਰੇ ਪਿੰਡ ਦੇ ਚੁੱਲ੍ਹੇ ਬਲ ਪੈਂਦੇ ਅਤੇ ਜਿਹੜੇ ਇਸ ਅੱਗ ਦੀ ਤਲਬ ਹੀ ਨਹੀਂ ਕਰਦੇ ਉਹਨਾਂ ਦੇ ਚੁੱਲ੍ਹੇ ਬੁਝੇ ਰਹਿੰਦੇ। ਇੱਕ ਪਾਸੇ ਰੌਸ਼ਨੀ, ਦੂਜੇ ਪਾਸੇ ਹਨੇਰਾ, ਇਹ ਦੋਨੋਂ ਚੀਜ਼ਾਂ ਸਵੈ ਵਿਰੋਧੀ ਹਨ। ਜਿੱਥੇ ਪਿਆਰ ਹੈ ਉੱਥੇ ਨਫ਼ਰਤ ਨਹੀਂ ਅਤੇ ਜਿੱਥੇ ਨਫ਼ਰਤ ਹੈ ਉੱਥੇ ਪਿਆਰ ਨਹੀਂ ਉਪਜਦਾ। ਇਹ ਪਿਆਰ ਚਿਣਗ ਵਾਸਤੇ ਤਾਂ ਮਹਾਂਪੁਰਖਾਂ ਰੂਪੀ ਬੋਬੀ ਦੇ ਘਰ, ਜਿਸਨੇ ਸਰੀਰ ਦੀਆਂ ਪਾਥੀਆਂ ਵਿੱਚ ਪਿਆਰ ਦੀ ਅੱਗ ਸਾਂਭ ਕੇ ਰੱਖੀ ਹੋਈ ਹੈ, ਜਾਵੇ ਇਲਾਹੀ ਪਿਆਰ ਦੀ ਅੱਗ ਦੀ ਇੱਕ ਚੰਗਿਆੜੀ ਲੈ ਆਵੇ, ਆਪਣੀ ਰੂਹ ਨੂੰ ਪਿਆਰ ਦੇ ਸੰਗੀਤ ਨਾਲ ਰੁਸ਼ਨਾ ਲਵੇ। ਇਹ ਅਨਹਦ ਧੁਨੀ ਇਹ ਸਾਰੇ ਬ੍ਰਹਿਮੰਡ ਵਿੱਚ ਵੱਜਦੀ ਰਹਿੰਦੀ ਹੈ, ਪਰ ਇਹ ਉਸੇ ਨੂੰ ਸੁਣੇਗੀ ਜਿਹਦੇ ਅੰਦਰ ਪਿਆਰ ਅੱਗ ਦੀ ਸਿੱਖ ਹੋਵੇ। ਫਿਰ ਇਹ ਇਲਾਹੀ ਪਿਆਰ ਅੱਗ ਆਪੇ ਹੀ ਫੈਲ ਜਾਏਗੀ, ਜਿਵੇਂ ਕਿ ਖਿੜੇ ਹੋਏ ਫੁੱਲਾਂ ਦੀ ਖੁਸ਼ਬੂ ਫੈਲਦੀ ਹੈ। ਇਸ ਤਰ੍ਹਾਂ ਇੱਕ ਮਗੀ ਹੋਈ ਚੰਗਿਆੜੀ ਨਾਲ ਅੰਗੀਠੀ ਦੇ ਸਾਰੇ ਕੋਲੇ ਹੌਲੀ ਹੌਲੀ ਮਗ ਜਾਂਦੇ ਹਨ। ਛੋਟੀ ਜਿਹੀ ਉਸ ਚੰਗਿਆੜੀ ਨੇ ਕੀ ਕੀਤਾ, ਆਪਣਾ ਆਪਾ ਮਿਟਾ ਕੇ ਅੱਗ ਦਾ ਭਾਂਬੜ ਬਾਲ ਦਿੱਤਾ, ਪਰ ਉਹ ਚੰਗਿਆੜੀ ਕਿੱਥੋਂ ਮਿਲੇ ਬੋਬੀ ਦੇ ਹਾਰੇ ਵਿੱਚੋਂ। ਬੁਝੇ ਹੋਏ ਕੋਲਿਆਂ ਦੀ ਕੀ ਹੈਸੀਅਤ ਹੈ, ਸਾਰੀ ਧਰਤੀ ਭਰੀ ਪਈ ਹੈ ਕਾਲੇ ਕੋਲਿਆਂ ਨਾਲ। ਉਹਨਾਂ ਦੇ ਕੋਲੋਂ ਲੰਘੋ, ਹੱਥ ਲਾਵੋ, ਮੂੰਹ ਸਿਰ ਕਾਲਾ ਹੋ ਜਾਂਦਾ ਹੈ। ਉਹਨਾਂ ਮਣਾ ਮੂਹੀ ਕੋਲਿਆਂ ਵਿੱਚ ਇੱਕ ਨਿੱਕੀ ਜਿਹੀ ਮਗ ਦੀ ਚੰਗਿਆੜੀ ਰੱਖ ਦਿਓ, ਉਹ ਕਾਲੇ ਕੋਲੇ ਲਾਲੋ ਲਾਲ ਹੋ ਕੇ ਅੱਗ ਦੇ ਛੋਲੇ ਬਣ ਜਾਣਗੇ, ਲਾਟਾਂ ਬਲ ਪੈਣਗੀਆਂ, ਚਾਰੇ ਪਾਸੇ ਰੌਸ਼ਨੀ ਫੈਲਾ ਕੇ ਲਾਟਾਂ ਅਰਪਣ ਕਰਕੇ ਫਿਰ ਉਹ ਸਾਡੀ ਸੇਵਾ ਕਰਦੇ ਹਨ। ਅਸੀਂ ਬੁਝੇ ਹੋਏ ਕੋਲੇ ਹਾਂ, ਹੰਕਾਰ, ਆਕੜ, ਲੋਭ, ਮਾਇਆ ਦੀਆਂ ਲੱਕੜਾਂ ਤੋਂ ਬਲ ਕੇ ਬਣੇ ਕਾਲੇ ਕੋਲੇ, ਮੈਂ ਅਤੇ ਮੇਰੀ ਦੀਆਂ ਮੁੱਢੀਆਂ ਦੇ ਕੋਲੇ, ਲਾਲਸਾ ਦੇ ਭਰੇ ਹੋਏ, ਕਾਰਾਂ, ਕੋਠੀਆਂ, ਸੋਨਾ, ਐਸ਼ੋ ਇਸ਼ਰਤ, ਆਰਾਮ ਵਿੱਚ ਡੁੱਬੇ ਹੋਏ ਕਾਲੇ ਕੋਲੇ, ਅਤੇ ਬਾਸਨ ਕਾਰੋ ਪਰਸੀਏ ਤੋ ਕਛ ਲਾਗੇ ਦਾਗ। ਕਾਲੇ ਭਾਂਡੇ ਦੇ ਕੋਲੋਂ ਦੀ ਵੀ ਲੰਘ ਜਾਈਏ ਅਤੇ ਕੱਪੜੇ ਕਾਲੇ ਹੋ ਜਾਂਦੇ ਹਨ। ਬੰਦੇ ਦਾ ਸਰੀਰ ਗੰਦਾ, ਗੰਦਗੀ ਉੱਤੇ ਫਖਰ ਕਾਹਦਾ, ਇਸ ਗੰਦ ਦੇ ਢੇਰ ਨੂੰ ਕਿਉਂ ਸ਼ਿੰਗਾਰੀਏ। ਰੋਜ਼ ਨਹਾ ਧੋ ਕੇ ਦੇਹੀ ਨੂੰ ਕੀਮਤੀ ਕੱਪੜਿਆਂ ਨਾਲ ਸਜਾਉਂਦੇ ਹਾਂ, ਪਰ ਉਹ ਕੱਪੜੇ ਸਰੀਰ ਦੇ ਨਾਲ ਲੱਗਦਿਆਂ ਮੈਲੇ ਹੋ ਜਾਂਦੇ ਹਨ, ਫਿਰ ਅਸੀਂ ਉਹਨਾਂ ਨੂੰ ਧੋਤੇ ਬਿਨਾਂ ਪਾ ਨਹੀਂ ਸਕਦੇ। ਸਾਡਾ ਅੰਦਰ ਬਾਹਰ ਨਾਲੋਂ ਵੀ ਗੰਦਾ, ਅਸੀਂ ਅਨਮੋਲ ਪਦਾਰਥ ਖਾਂਦੇ ਹਾਂ, ਦੁੱਧ ਵਰਗਾ ਰਤਨ ਢਿੱਡ ਵਿੱਚ ਪਾਉਂਦੇ ਹਾਂ, ਇਹ ਪਦਾਰਥ ਸਾਡੇ ਅੰਦਰ ਜਾਂਦਿਆਂ ਸੜ ਜਾਂਦੇ ਹਨ, ਅਸੀਂ ਦੁਰਗੰਧ ਛੱਡਦੇ ਹਾਂ। ਪਾਣੀ ਵਰਗਾ ਨਿਰਮਲ ਪਦਾਰਥ ਵੀ ਦੇਹੀ ਅੰਦਰ ਦੀ ਸੜਹਾਂਦ ਨੂੰ ਮਿਟਾ ਨਹੀਂ ਸਕਦਾ, ਜਦੋਂ ਕਿ ਇਸ ਪਾਣੀ ਨਾਲ ਅਸੀਂ ਬਾਹਰ ਦੀ ਹਰ ਮੈਲ ਧੋਂਦੇ ਹਾਂ। ਪਰ ਬੰਦੇ ਅੰਦਰ ਜਾ ਕੇ ਇਹ ਨਿਰਮਲ ਜਲ ਵੀ ਦੁਰਗੰਧਿਤ ਹੋ ਜਾਂਦਾ ਹੈ। ਮਨ ਦੀ ਹਾਲਤ ਇਹ ਸਰੀਰ ਤੋਂ ਵੀ ਮਾੜੀ, ਇਹ ਖਿੰਡਿਆ ਪਿਆ ਹੈ, ਚਾਰੋਂ ਪੈਰ ਕੁਲਜਦਾ, ਸੜਦਾ, ਖਪਦਾ, ਤਪਦਾ ਰਹਿੰਦਾ ਹੈ, ਨਫ਼ਰਤ ਅਤੇ ਈਰਖਾ ਦੀਆਂ ਭਾਫਾਂ ਛੱਡਦਾ ਹੈ। ਇਹਦੇ ਵਿੱਚ ਇੰਨੀ ਤਪਸ਼ ਹੈ ਜਿਹੜੀ ਕੋਹਾਂ ਦੂਰ ਬੈਠੇ ਬੰਦੇ ਨੂੰ ਵੀ ਝੁਲਸਣ ਦੀ ਸ਼ਕਤੀ ਰੱਖਦੀ ਹੈ, ਬੰਦੇ ਨੂੰ ਸਨਕੱਪੜੀ ਅੱਗ ਲਾ ਕੇ ਰਾਖ ਕਰ ਦਿੰਦੀ ਹੈ। ਮਹਾਂਪੁਰਖ ਕਹਿੰਦੇ ਕਿ ਸਾਧ ਸੰਗਤ ਵਿੱਚ ਬੈਠੀ ਇੱਕ ਮਾਈ ਨੇ ਮੈਨੂੰ ਦੱਸਿਆ ਕਿ ਜਦੋਂ ਤੁਸੀਂ ਸੁਤੇ ਸਿੰਧ ਫਲਾਣੀ ਦਾ ਨਾਂ ਲਿਆ ਮੈਨੂੰ ਸਨਕੱਪੜੀ ਅੱਗ ਲੱਗ ਗਈ, ਮੇਰੇ ਅੰਦਰ ਨਫ਼ਰਤ ਦੀਆਂ ਲਾਟਾਂ ਮੱਚ ਉੱਠੀਆਂ, ਮੈਂ ਜਲ ਕੇ ਕੋਲਾ ਹੋ ਗਈ। ਸੋ ਨਫ਼ਰਤ ਦੀ ਇਸ ਅੱਗ ਵਿੱਚ ਇੰਨੀ ਤਪਸ਼ ਹੈ ਕਿ ਦੂਰ ਬੈਠੇ ਬੰਦੇ ਨੂੰ ਵੀ ਪਲਾਂ ਵਿੱਚ ਭੁੰਨ ਕੇ ਉਹ ਕਿਰਨਾਂ ਮੁੜ ਕੇ ਸਾਨੂੰ ਵੀ ਭਸਮ ਕਰ ਦਿੰਦੀਆਂ ਹਨ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। 84 ਲੱਖ ਜੂਨੀਆਂ ਵਿੱਚੋਂ ਵਿਧਾਤਾ ਨੇ ਸਭ ਤੋਂ ਉੱਤਮ ਜੂਨ ਬੰਦੇ ਨੂੰ ਪ੍ਰਦਾਨ ਕੀਤੀ, ਇਹਨੂੰ ਪਿਆਰ ਨਾਲ ਸਿਰਜਿਆ ਆਪਣੇ ਰੂਪ ਵਿੱਚ। ਪਰ ਅਸੀਂ ਆਪਣੇ ਕੁਕਰਮਾਂ ਨਾਲ ਇਹਨੂੰ ਵੀ ਕੁਰੂਪ ਬਣਾ ਲੈਂਦੇ ਹਾਂ। ਰੱਬ ਨੇ ਸਾਨੂੰ ਕੰਨ ਦਿੱਤੇ, ਅਸੀਂ ਪੜਵਾ ਲਏ, ਸਾਨੂੰ ਕੁਦਰਤੀ ਸਰੀਰ ਬਖਸ਼ਿਆ, ਸਰੀਰ ਨੂੰ ਰੋਮ ਦਿੱਤੇ, ਅਸੀਂ ਨਸ਼ਟ ਕਰ ਦਿੱਤੇ। ਜਿਹਨੇ ਸਾਨੂੰ ਇੰਨੇ ਸੋਹਣੇ ਸਰੂਪ ਵਿੱਚ ਸਾਜਿਆ, ਅਸ਼ਰਫੁਲ ਮਖਲੂਕਾਤ ਬਣਾਇਆ, ਅਸੀਂ ਉਹਨੂੰ ਮਨੋ ਵਿਸਾਰ ਦਿੱਤਾ, ਉਹਦੀਆਂ ਬਖਸ਼ਿਸ਼ਾਂ ਦੀ ਨਿਰਾਦਰੀ ਕੀਤੀ ਅਤੇ ਖੁਦ ਜਮਾਂ ਦੇ ਵੱਸ ਪੈ ਕੇ ਜੀਵਨ ਨਰਕ ਬਣਾ ਲਿਆ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੂਹ। ਅਕਾਲ ਪੁਰਖ ਨੇ ਸਾਨੂੰ ਇਸ ਕਾਇਨਾਤ ਦਾ ਸਿਰਤਾਜ ਬਣਾ ਕੇ ਧਰਤੀ 'ਤੇ ਭੇਜਿਆ। ਪਿਆਰ ਦੀ ਲੋਰ ਵਿੱਚ ਆ ਕੇ ਉਹਨੇ ਸਾਨੂੰ ਆਪਣਾ ਪੁੱਤਰ ਬਣਾਇਆ। ਸਮੁੱਚੀ ਸ੍ਰਿਸ਼ਟੀ ਅੰਦਰ ਉਹਨੇ ਜੋ ਸੁਜਿੰਦ ਨਿਰਜਿੰਦ ਘੜਿਆ, ਉਹ ਛੋਪਲੇ ਹੀ ਆਪਣੇ ਕਰਤੇ ਦੇ ਹੁਕਮ ਅੰਦਰ ਤੁਰੀ ਜਾ ਰਿਹਾ ਹੈ। ਸਿਰਫ ਇਹ ਹੱਡ ਮਾਸ ਦਾ ਪੁਤਲਾ ਬੰਦਾ ਹੀ ਉਹਦੀ ਹੁਕਮ ਅਦੂਲੀ ਕਰਕੇ ਦੁੱਖ ਭੋਗ ਰਿਹਾ ਹੈ। ਮੈਂ ਮੇਰੀ ਦੇ ਨਸ਼ੇ ਵਿੱਚ ਇਹ ਉਹਦਾ ਸਾਨੀ ਬਣ ਬੈਠਾ ਹੈ। ਇਸ ਸਕ੍ਰਿਤ ਘਣ ਨਾ ਸ਼ੁਕਰੇ ਕਮੰਡੀ ਕਰਤੂਤੀ ਮਨਮਤੀਏ ਮਨੁੱਖ ਨੇ ਉਹਦੀ ਕੀਮਤ ਨਹੀਂ ਪਾਈ, ਉਹਦਾ ਗੁਣ ਨਹੀਂ ਜਾਣਿਆ। ਉਹਦੇ ਕਲਿਆਣਕਾਰੀ ਹੁਕਮ ਦੀ ਰਜ਼ਾ ਵਿੱਚੋਂ ਨਿਕਲੇ ਇਹ ਆਪ ਹੁਦਰਾ ਹੋ ਕੇ ਆਪਣੀ ਮਰਜ਼ੀ ਕਰਦਾ ਫਿਰਦਾ ਹੈ। ਕਹਿੰਦੇ ਸਾਡੇ ਤੋਂ ਤਾਂ ਘਾਹ ਫੂਸ ਕਿਤੇ ਚੰਗਾ ਹੈ, ਉਹ ਕਿਸੇ ਲੇਖੇ ਤਾਂ ਲੱਗਦਾ ਹੈ। ਉਹ ਪਸ਼ੂਆਂ ਦਾ ਢਿੱਡ ਪਾਲ ਕੇ ਉਹਦੀ ਸੇਵਾ ਕਰਦਾ ਹੈ, ਜਦੋਂ ਸੁੱਕ ਜਾਂਦਾ ਹੈ ਬਾਲਣ ਬਣ ਕੇ ਸਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਮਾਲਕ ਦੇ ਹੁਕਮ ਨੂੰ ਮੰਨਦਾ ਹੈ। ਇੱਥੋਂ ਤੀਕ ਕੇ ਦਰਖਤ ਪੱਤੇ ਟਾਹਣੀਆਂ ਸਭ ਸਾਡੇ 'ਤੇ ਉੱਪਰ ਉਪਕਾਰ ਕਰਦੇ ਹਨ, ਸਾਨੂੰ ਨਿਵਾਜਦੇ ਹਨ, ਹਵਾ ਨਾਲ ਝੂਮ ਝੂਮ ਕੇ ਮਾਲਕ ਦਾ ਸ਼ੁਕਰ ਕਰਦੇ ਹਨ। ਪਰ ਅਸੀਂ ਅਕ੍ਰਿਤ ਕਣ ਇਹਦੀ ਕਦਰ ਨਹੀਂ ਕਰਦੇ, ਸ਼ੁਕਰਾਨੇ ਵਿੱਚ ਨਹੀਂ ਆਉਂਦੇ। ਬੇਰੀ ਸਾਨੂੰ ਮਿੱਠੇ ਬੇਰ ਦਿੰਦੀ ਹੈ, ਉਹਦੀ ਘਣੀ ਛਾਂ ਜੇਠਾੜ ਦੀ ਤਪਦੀ ਲੂ ਵਿੱਚ ਵੀ ਸਾਨੂੰ ਠੰਡ ਦਿੰਦੀ ਹੈ। ਸਾਨੂੰ ਭੁੱਖ ਲੱਗੀ ਹੋਵੇ ਅਸੀਂ ਬੇਰੀ ਨੂੰ ਪੱਥਰ ਮਾਰਦੇ ਹਾਂ, ਬਦਲੇ ਵਿੱਚ ਉਹ ਸਾਨੂੰ ਮਿੱਠੇ ਫਲ ਦਿੰਦੀ ਹੈ। ਉਹਦੇ ਪੱਤੇ ਛਾਂ ਕੇ ਬੱਕਰੀਆਂ ਨੂੰ ਪਾਉਂਦੇ ਹਾਂ, ਉਹਦੇ ਕੰਡਿਆਂ ਦੀ ਵਾੜ ਕਰਦੇ ਹਾਂ, ਉਹਦੀ ਲੱਕੜੀ ਨੂੰ ਚੀਰ ਫਾੜ ਕੇ ਦਰਵਾਜ਼ੇ ਖਿੜਕੀਆਂ ਬਣਾਉਂਦੇ ਹਾਂ, ਉਹਦੀਆਂ ਖੜਪਾੜਾਂ ਦਾ ਬਾਲਣ ਬਣਾ ਕੇ ਅੰਨ ਪਾਣੀ ਤਿਆਰ ਕਰਦੇ ਹਾਂ। ਉਹਦੇ ਕੋਲਿਆਂ ਨੂੰ ਵੀ ਨਹੀਂ ਬਖਸ਼ਦੇ, ਮੁੜ ਕੇ ਮੰਗਾ ਕੇ ਉਹਨਾਂ ਦੀ ਰਾਖ ਕਰ ਦਿੰਦੇ ਹਾਂ, ਜੋ ਕਿ ਤੇਜ ਬੁੱਲਿਆਂ ਨਾਲ ਉੱਡ ਕੇ ਫਿਰ ਅਨੰਤ ਵਿੱਚ ਮਿਲ ਜਾਂਦੀ ਹੈ। ਇਸ ਤਰ੍ਹਾਂ ਨਾ ਸ਼ੁਕਰੇ ਬੰਦੇ ਲਈ ਬੇਰੀ ਆਪਣੀ ਹੋਂਦ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਤੋਂ ਕੁਰਬਾਨ ਕਰ ਦਿੰਦੀ ਹੈ। ਆਪਾ ਵਾਰਨ ਵਿੱਚ ਉਹ ਸਿਰਜਣਹਾਰ ਦਾ ਭਾਣਾ ਮੰਨਦੀ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਪਰ ਸਾਨੂੰ ਰੱਬ ਦੀ ਇੱਕ ਇੱਕ ਚੀਜ਼ ਤੋਂ ਸ਼ਿਕਾਇਤ ਹੈ, ਉਹਦੀ ਕਰਮ ਪੁਰਮਾਈ 'ਤੇ ਨਹੂਰਾ ਹੈ। ਕਾਇਨਾਤ ਦੀਆਂ ਇੰਨੀਆਂ ਅਨਮੋਲ ਚੀਜ਼ਾਂ ਉਹਨੇ ਸਾਨੂੰ ਬਖਸ਼ੀਆਂ, ਅਸੀਂ ਜਿਵੇਂ ਚਾਹੀਏ ਵਰਤੀਏ ਹੰਡਾਈਏ, ਅਸੀਂ ਫਿਰ ਵੀ ਨਾ ਸ਼ੁਕਰੇ ਖੁਦ ਗਰਜ਼, ਸਿਰਫ ਆਪਣੇ ਲਈ ਸੋਚਦੇ ਹਾਂ, ਹਮੇਸ਼ਾ ਮੰਗਦੇ ਹਾਂ, ਦਿੰਦੇ ਕੁਛ ਨਹੀਂ। ਮੈਂ ਮੇਰੀ ਨੂੰ ਪਾਲਦੇ ਹਾਂ, ਇਸ ਵਾਧੇ ਲਈ ਕੋਝੇ ਤੋਂ ਕੋਝਾ ਜਲੀਲ ਗੁਨਾਹ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਹੋਮੇ ਦੇ ਨਸ਼ੇ 'ਚ ਆ ਕੇ ਉਹਨੂੰ ਤਾਨੇ ਮਾਰਦੇ ਹਾਂ, ਉਹਦੀ ਬਰਾਬਰੀ ਕਰਦੇ ਹਾਂ, ਜੇ ਵੱਸ ਚੱਲੇ ਤਾਂ ਰੱਬ 'ਤੇ ਵੀ ਫਤਿਹ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਇਸ ਤਰ੍ਹਾਂ ਅਸੀਂ ਲਪੋਕੇ ਹਾਂ। ਸਾਡੀ ਫਿਤਰਤ ਗੁਰਬਾਣੀ ਦੇ ਐਨ ਉਲਟ ਹੈ। ਗੁਰਬਾਣੀ ਕੀ ਕਹਿੰਦੀ ਹੈ? ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਪਰ ਅਸੀਂ ਦੇ ਕੇ ਭਲਾ ਨਹੀਂ ਮਨਾਉਂਦੇ, ਲੈ ਕੇ ਵੀ ਭਲਾ ਨਹੀਂ ਲੋਚਦੇ, ਸ਼ੁਕਰ ਨਹੀਂ ਕਰਦੇ। ਸਾਡੀਆਂ ਰੁਚੀਆਂ 'ਚ ਲੈਣ ਦਾ ਸੁਭਾਅ ਬਣਿਆ ਹੈ, ਦਿਪੋਕੇ ਦੀ ਬਜਾਏ ਲਿਪੋਕੇ ਬਣੇ ਹੋਏ ਹਾਂ। ਅਤੇ ਕੁਦਰਤ ਦੇ ਕਾਨੂੰਨ ਅਨੁਸਾਰ ਕੁਛ ਦੇ ਕੇ ਕੁਰਬਾਨ ਕਰਕੇ ਹੀ ਕੁਛ ਪ੍ਰਾਪਤ ਕੀਤਾ ਜਾ ਸਕਦਾ ਹੈ। ਫਿਰ ਜਦੋਂ ਅਸੀਂ ਆਪਣੇ ਮੰਦੇ ਕਰਮਾਂ ਕਰਕੇ ਖੁਆਇਸ਼ਾਂ ਦੇ ਗੁਲਾਮ ਹੋ ਕੇ ਕੂੜ ਦੀ ਦਲਦਲ ਵਿੱਚ ਫਸ ਜਾਂਦੇ ਹਾਂ, ਤਾਂ ਦੁਹਾਈਆਂ ਪਾਉਂਦੇ ਹਾਂ, ਪਾਠ ਪੂਜਾ ਪੁੰਨ ਦਾਨ ਦਾ ਢਕੌਂਸਲਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਉੱਪਰਲੇ ਮਨੋਂ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਝੂਠੀਆਂ ਸਿਫਾਰਿਸ਼ਾਂ ਜਾਇਜ਼ ਨਜਾਇਜ਼ ਤਰੀਕੇ ਦੁਆਰਾ ਅਸੀਂ ਆਪਣੀਆਂ ਗਰਜ਼ਾਂ ਦੀ ਪੂਰਤੀ ਕਰਨੀ ਲੋਚਦੇ ਹਾਂ। ਪਰ ਉਹ ਜਾਣੀ ਜਾਣ ਹੈ, ਸਰਬ ਵਿਆਪਕ ਅੰਤਰਜਾਮੀ ਹੈ, ਸਦਾ ਸਾਡੇ ਅੰਗ ਸੰਗ ਹੈ, ਉਹ ਸਦਾ ਸਦਾ ਦਿਆਲੂ ਹੈ। ਉਹਦੀਆਂ ਬਖਸ਼ਿਸ਼ਾਂ ਅਸੀਂ ਕਿਵੇਂ ਪਾਈਏ, ਇਹਦੀ ਕੁੰਡੀ ਗੁਰਬਾਣੀ ਖੋਲਦੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਵੱਡੇ ਵੱਡੇ ਪੀਰ ਪੈਗੰਬਰ ਰੱਬ ਦੇ ਪਿਆਰੇ ਸਿੱਧਾ ਮਾਰਗ ਦਿਖਾਉਣ ਲਈ ਚਿਰਾਂ ਤੋਂ ਹੋਕੇ ਦਿੰਦੇ ਰਹੇ, ਤੇ ਅੱਗੇ ਤੋਂ ਵੀ ਉਹ ਇਲਾਹੀ ਸੱਦ ਲਾਉਂਦੇ ਰਹਿਣਗੇ। ਸਿਰਜਣਹਾਰ ਇਹਨਾਂ ਮਹਾਂਪੁਰਖਾਂ ਨੂੰ ਆਪ ਭੇਜਦਾ ਰਿਹਾ ਹੈ ਤੇ ਸਦਾ ਭੇਜਦਾ ਰਹੇਗਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਇਹ ਸਭ ਕੁਝ ਜਾਣਦੇ ਵੀ ਅਸੀਂ ਅੱਖੋਂ ਓਹਲੇ ਕਰ ਦਿੰਦੇ ਹਾਂ, ਕਿਉਂਕਿ ਸਾਨੂੰ ਇਲਾਹੀ ਪ੍ਰਕਾਸ਼ ਦੀ ਸੂਝ ਨਹੀਂ, ਨਾ ਹੀ ਉਹਦੇ ਤੇ ਸ਼ਰਧਾ ਹੈ। ਅਸੀਂ ਭਰਮਾਂ ਚ ਗ੍ਰਸੇ ਹੋਏ ਅੰਧਕਾਰ ਦੇ ਸਾਗਰ ਚ ਡੁੱਬੇ ਹਾਂ। ਗੁਰੂ ਦੇ ਉਸ ਇੱਕੋ ਉਪਦੇਸ਼ ਗੁਰਮੰਤਰ ਤੋਂ ਅਸੀਂ ਅਵੇਸਲੇ ਹੋਏ ਬੈਠੇ ਹਾਂ। ਸਾਡੀ ਸੁਰਤ ਸੁੱਤੀ ਪਈ ਹੈ ਤੇ ਇਸ ਨਰਕ ਕੁੰਡ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਾਹ ਜੋ ਗੁਰਮੁਖ ਪਿਆਰਿਆਂ ਨੇ ਇੱਥੇ ਦਰਸਾਇਆ ਹੈ, ਉਹ ਕੀ ਹੈ? ਨਿੱਕਾ ਜਿਹਾ ਮਗਦਾ ਹੋਇਆ ਕੋਲਾ, ਅਰਥਾਤ ਗੁਰਮੰਤਰ, ਬੋਬੀ ਦੇ ਹਾਰੇ ਦੀ ਚਿੰਗਿਆੜੀ, ਸਾਧ ਸੰਗਤ ਦੀ ਚਰਨ ਧੂੜ, ਉਹਦੀ ਛੋ ਪਿਆਰ ਤੇ ਨਾਮ ਦਾ ਨਿੱਘ। ਪਹਿਲਾ ਮਰਨ ਕਬੂਲ ਕਰਕੇ ਪਿਆਰ ਵਿੱਚ ਮੋਏ ਹੋਏ ਬੰਦੇ ਗਗਨਾਂ ਵਿੱਚ ਉਡਾਰੀਆਂ ਮਾਰਦੇ ਹਨ, ਕਿਉਂਕਿ ਇਸ ਮਰਨ ਤੋਂ ਬਿਨਾਂ ਲਾਲ ਰੰਗ ਨਹੀਂ ਚੜ ਸਕਦਾ, ਰੂਹ ਪ੍ਰਕਾਸ਼ਿਤ ਨਹੀਂ ਹੋ ਸਕਦੀ। ਇਸ ਲਾਲੀ ਤੋਂ ਬਿਨਾਂ ਸਾਡਾ ਵਜੂਦ ਕਾਲੇ ਕੋਲਿਆਂ ਵਾਲਾ ਹੀ ਰਹੇਗਾ। ਪ੍ਰਕਾਸ਼ ਹੋਣ ਤੇ ਹੀ ਸਾਡੀ ਰੂਹ ਲਾਲ ਹੋ ਕੇ ਲਿਸ਼ਕੇਗੀ। ਕੋਲਿਆਂ ਦੀ ਕੀਮਤ ਕਿਵੇਂ ਪੈਂਦੀ ਹੈ? ਉਹਨਾਂ ਦੇ ਮਗ ਕੇ ਲਾਟਾਂ ਬਣ ਕੇ ਪੈ ਸਕਦੀ ਹੈ। ਜਿਵੇਂ ਕਾਲੇ ਕੋਲੇ ਉਹ ਮਨੁੱਖਤਾ ਦੀ ਸੇਵਾ ਕਰਦਿਆਂ ਆਪ ਮਗ ਕੇ ਖਾਕ ਬਣ ਕੇ ਆਪਣਾ ਆਪਾ ਵਾਰ ਕੇ ਅਨੰਤ ਵਿੱਚ ਅਲੋਪ ਹੋ ਗਏ। ਮੂਏ ਬਿਨ ਜੀਵਨ ਨਹੀਂ, ਆਪ ਗਵਾਈਐ ਤਾਂ ਸੋ ਪਾਈਐ, ਔਰ ਕੈਸੀ ਚਤੁਰਾਈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਦੂਸਰੇ ਲਫ਼ਜ਼ਾਂ ਵਿੱਚ ਆਪਣਾ ਆਪਾ ਵਾਰ ਕੇ, ਆਪਣੀ ਮੈਂ ਮੇਰੀ ਤੋਂ ਮਰ ਕੇ ਰਾਖ ਬਣ ਕੇ ਆਪਣੇ ਸ਼ੋ ਸਾਗਰ ਪ੍ਰੀਤਮ ਦੀ ਹੁਕਮ ਰੂਪੀ ਜੀਵਨ ਰੋਂ ਵਿੱਚ ਸਮਾਇਆ ਜਾ ਸਕਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸਿਰਫ ਅੰਤਰ ਆਤਮੇ ਆਤਮ ਪ੍ਰਕਾਸ਼ ਜਾਂ ਅਨੁਭਵ ਦੁਆਰਾ ਹੀ ਇਸ ਇਲਾਹੀ ਹੁਕਮ ਨੂੰ ਬੁੱਝਿਆ, ਸੀਜਿਆ, ਚੀਨਿਆ, ਜਾਣਿਆ, ਪਹਿਚਾਣਿਆ ਜਾ ਸਕਦਾ ਹੈ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੇ। ਹੁਕਮ ਬੂਝ ਜਨ ਪੈ ਨਿਹਾਲਾ, ਇਹ ਭਗਤਾਂ ਕੀ ਕਾਲਣਾ। ਸੋ ਇਲਾਹੀ ਹੁਕਮ ਦੀ ਇਹ ਅਨੋਖੀ ਖੇਡ, ਇਹ ਚੌਥੇ ਪਦ ਦੇ ਆਤਮ ਮੰਡਲ ਦੀ ਪਿਰਮ ਖੇਲ ਹੈ। ਇਹ ਤ੍ਰੈ ਗੁਣੀ ਖੇਲ ਨਹੀਂ, ਚੌਥੇ ਪਦ ਦੀ ਖੇਲ ਹੈ, ਜਿਹਨੂੰ ਕੋਈ ਵਿਰਲੇ ਗੁਰਮੁਖ ਬਖਸ਼ੇ ਹੋਏ ਤੱਤ ਜੋ ਕੇ ਬੇਤੇ ਮਹਾਂਪੁਰਖ ਹੀ ਆਪਣੇ ਅਨੁਭਵ ਦੁਆਰਾ ਬੁੱਝ ਬੁਝਾ ਸਕਦੇ ਹਨ। ਉਹ ਹੀ ਭਾਣੇ ਵਿੱਚ ਚੱਲ ਸਕਦੇ ਹਨ। ਇਸ ਹੁਕਮ ਰਜਾਈ ਚੱਲਣ ਦੀ ਪ੍ਰੇਮ ਖੇਲ ਨੂੰ ਤੱਤੀਆਂ ਤਵੀਆਂ ਤੇ ਬੈਠ ਕੇ, ਬਲਦੀ ਰੇਤ ਸਿਰ ਤੇ ਪਵਾ ਕੇ, ਸੀਸ ਭੇਟ ਕਰਕੇ, ਜੰਗ ਵਿੱਚ ਸ਼ਹੀਦ ਹੋ ਕੇ, ਨੀਹਾਂ ਵਿੱਚ ਚਿਣਵਾ ਕੇ, ਬੰਦ ਬੰਦ ਕਟਵਾ ਕੇ, ਆਪਣੀਆਂ ਖੋਪਰੀਆਂ ਲੁਹਾ ਕੇ, ਚਿਰਖੜੀਆਂ ਤੇ ਚੜ੍ਹ ਕੇ, ਤਿਆਰਿਆਂ ਨਾਲ ਸਰੀਰ ਚਿਰਵਾ ਕੇ, ਸਵਾ ਸਵਾ ਮਨ ਪੀਸਣ ਪੀਸ ਕੇ, ਬੱਚਿਆਂ ਦੇ ਟੋਟੇ ਕਰਵਾ ਕੇ, ਨੰਗੇ ਪਿੰਡੇ ਪਾਲਾ ਕੱਕਰ ਸਹਾਰ ਕੇ ਹੀ ਖੇਲਿਆ ਜਾ ਸਕਦਾ ਹੈ। ਹਾਂਜੀ, ਇਹ ਅਚਰਜ ਇਲਾਹੀ ਪਿਰਮ ਖੇਲ, ਇਹ ਪਿਆਰ ਦੀ ਮਸਤੀ ਵਿੱਚ, ਪ੍ਰੇਮ ਰਸ ਦੇ ਨਸ਼ੇ ਵਿੱਚ, ਅਲੌਕਿਕ ਆਤਮਿਕ ਅਹਿਲਾਦ ਵਿੱਚ, ਪ੍ਰੇਮ ਸਵਪਨਾ ਦੇ ਚਾਓ ਵਿੱਚ, ਆਤਮ ਚਾਓ ਦੇ ਉਮਾ ਵਿੱਚ ਤੇ ਚੜ੍ਹਦੀਆਂ ਕਲਾ ਵਿੱਚ ਹੀ ਖੇਡੀ ਜਾ ਸਕਦੀ ਹੈ। ਇਸ ਇਲਾਹੀ ਹੁਕਮ ਰਜਾਈ ਚੱਲਣਾ ਦੀ ਅਸਚਰਜ ਖੇਲ ਵਿੱਚ ਸੂਲੀ ਸੂਲ ਬਣ ਜਾਂਦੀ ਹੈ, ਅੱਗ ਠੰਡੀ ਠਾਰ, ਛੋਲੇ ਪ੍ਰੇਮ ਸਵੈਪਨਾ ਦਾ ਤਾਜ ਹੋ ਜਾਂਦੇ ਹਨ, ਚਿਖਾ ਫੁੱਲਾਂ ਦੀ ਸੇਜ ਦੁੱਖ ਦਾਤਾਂ ਬਣ ਜਾਂਦੀਆਂ ਹਨ, ਪੀੜਾ ਲਾਡ, ਝਿੜਕਾਂ ਮਿੱਠੀਆਂ ਲੱਗਦੀਆਂ ਹਨ, ਵੈਰੀ ਮੀਤ, ਬੁਰਾ ਭਲਾ ਅਤੇ ਕਲਯੁਗ ਸਤਯੁਗ ਮਹਿਸੂਸ ਹੋਣ ਲੱਗਦਾ ਹੈ। ਇਸ ਉੱਚੀ ਸੁੱਚੀ ਆਤਮਿਕ ਅਵਸਥਾ ਵਿੱਚ ਗੁਰਮੁਖ ਜਨ ਦੇ ਹਿਰਦੇ ਵਿੱਚੋਂ ਇਲਾਹੀ ਪ੍ਰੇਮ ਸਵੈਪਨਾ ਇਉਂ ਫੁੱਟ ਕੇ ਨਿਕਲਦੀਆਂ ਹਨ, ਫਿਰ ਸਤ ਸੁਹਾਨ ਸਦਾ ਮਨ ਚਾਓ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਵੀ ਧਿਆਈ। ਇਸ ਤਰ੍ਹਾਂ ਗੁਰਮੁਖ ਜਨ ਤਲਵਾਰ ਦੀ ਧਾਰ ਤੇ, ਤੀਰ ਦੀ ਨੋਕ ਤੇ, ਅੱਗ ਦੇ ਛੋਲਿਆਂ ਵਿੱਚ, ਜ਼ਖਮ ਦੇ ਫੱਟ ਵਿੱਚ, ਫੱਟ ਦੀ ਪੀੜ ਵਿੱਚ, ਪੀੜ ਦੀ ਚੀਸ ਵਿੱਚ, ਠੰਡ ਦੀ ਠਾਰੀ ਵਿੱਚ, ਠਾਰੀ ਦੀ ਕੰਬਣੀ ਵਿੱਚ, ਕੈਦ ਦੇ ਤਸੀਹੇ ਵਿੱਚ, ਕਾਲ ਕੋਠੜੀ ਦੀ ਇਕੱਲ ਵਿੱਚ, ਢਿੱਡ ਦੀ ਭੁੱਖ ਵਿੱਚ, ਭੁੱਖ ਦੇ ਡੋਬੇ ਵਿੱਚ, ਪਿਆਸ ਦੀ ਵਿਆਕੁਲਤਾ ਵਿੱਚ, ਮੌਤ ਦੇ ਪੈਗਾਮ ਵਿੱਚ, ਵਿਛੋੜੇ ਦੇ ਸੱਲ ਵਿੱਚ, ਬਿਰਹੋਂ ਦੇ ਦਰਦ ਵਿੱਚ, ਦਰਦ ਦੀ ਪੱਠੀ ਵਿੱਚ, ਜੀਵਨ ਦੀ ਕੁੜੱਤਨ ਵਿੱਚ, ਹਰ ਹਾਲ ਵਿੱਚ ਆਪਣੇ ਪ੍ਰੀਤਮ ਦੇ ਪ੍ਰੇਮ ਸੁਨੇਹੜਿਆਂ ਨੂੰ ਸੁਣਦਾ, ਮੰਨਦਾ, ਮਾਣਦਾ ਤੇ ਕਮਾਉਂਦਾ ਹੋਇਆ, ਉਹ ਪ੍ਰੀਤਮ ਦੀ ਰਜ਼ਾ ਵਿੱਚ ਹੀ ਆਪਣੇ ਆਪੇ ਨੂੰ ਵਾਰਦਾ, ਘੋਲ ਘੁਮਾਉਂਦਾ, ਕਦਮਾਂ ਵਿੱਚ ਵਿਛਾਉਂਦਾ, ਧੂੜੀ ਵਿੱਚ ਰੋਲਦਾ, ਕੁਰਬਾਨ ਹੁੰਦਾ ਹੋਇਆ ਇਲਾਹੀ ਪ੍ਰੀਤ ਪ੍ਰੇਮ ਪਿਆਰ ਵਿੱਚ ਅਲਮਸਤ ਮਤਵਾਰਾ ਹੁੰਦਾ ਹੈ, ਚਾਉ ਵਿੱਚ ਵਿਗਸਦਾ ਹੈ, ਰਸ ਵਿੱਚ ਮੌਲਦਾ, ਪ੍ਰੇਮ ਸਵੈਪਨਾ ਦੀ ਪੀਂਘ ਝੂਟਦਾ, ਹੁਲਾਰਿਆਂ ਦੇ ਉਮਾਹ ਵਿੱਚ, ਨਾਮ ਖੁਮਾਰੀ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਬੇਖੁਦੀ ਵਿੱਚ ਤੇ ਜੀਵਨ ਦੀ ਰਵਾਨਗੀ ਵਿੱਚ ਉਹ ਰੱਬੀ ਹੁਕਮ ਦੀ ਰਜ਼ਾ ਦੇ ਗੁਰੂ ਉਪਦੇਸ਼ਾਂ ਨੂੰ ਸਹਿਜ ਸੁਭਾਏ ਹੀ ਬੁੱਝਦਾ, ਚੀਨਦਾ, ਪਹਿਚਾਣਦਾ, ਕਮਾਰਿਆ ਹੁੰਦਾ ਹੈ। ਪ੍ਰੀਤਮ ਦੇ ਪਿਆਰ, ਉਹਦੇ ਸ਼ੁਕਰਾਨੇ ਵਿੱਚ ਜਗਿਆਸੂ ਅਲਮਸਤ ਮਤਵਾਰਾ ਹੋ ਕੇ ਆਪਣਾ ਆਪਾ ਭੁੱਲ ਜਾਂਦਾ ਹੈ। ਪ੍ਰੀਤਮ ਪਿਆਰ ਦੇ ਨਸ਼ੇ ਵਿੱਚ ਜਗਿਆਸੂ ਦਾ ਆਪਾ ਉਹਦੇ ਪ੍ਰੀਤਮ ਦਾ ਰੂਪ ਬਣ ਜਾਂਦਾ ਹੈ। ਇਸ ਹਾਲਤ ਵਿੱਚ ਜਦੋਂ ਜਗਿਆਸੂ ਦਾ ਆਪਾ ਹੀ ਨਾ ਰਿਹਾ ਤੇ ਫਿਰ ਉਹਦੀ ਕੋਈ ਆਪਣੀ ਮਨਮਰਜ਼ੀ ਵੀ ਨਹੀਂ ਰਹਿੰਦੀ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚੀਤ ਨਾ ਚਲੇ ਮਨ ਭਇਓ ਭੰਗ। ਇਸ ਤਰ੍ਹਾਂ ਜਗਿਆਸੂ ਪ੍ਰੀਤਮ ਦੀ ਰਜ਼ਾ ਦੇ ਵੇਗ ਵਿੱਚ ਸੁਰ ਹੋ ਜਾਂਦਾ ਹੈ। ਸਹਿਜ ਸੁਭਾਏ ਆਪ ਮੁਹਾਰੇ ਉਹਦੇ ਇਲਾਹੀ ਭਾਣੇ ਵਿੱਚ ਰੁੜਿਆ ਜਾਂਦਾ ਹੈ। ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾ ਨਿਰਵਾਣੇ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਾਡੇ ਮਨ ਵਿੱਚ ਸਦੀਵੀ ਕੋਈ ਨਾ ਕੋਈ ਖਿਆਲ ਉਪਜਦੇ ਰਹਿੰਦੇ ਹਨ, ਪਰ ਕਿਉਂਕਿ ਸਾਡੇ ਵਿੱਚ ਵਿਵੇਕ ਬੁੱਧੀ ਦੀ ਅਣਹੋਂਦ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਕੀ ਹੈ, ਇਹ ਮਨਮਰਜ਼ੀ ਵਾਲੀ ਹੈ ਜਾਂ ਹੁਕਮ ਰਜਾਈ ਚੱਲਣਾ ਵਾਲੀ। ਇਸ ਦਾ ਨਿਰਣਾ ਕਰਨ ਵਿੱਚ ਗੁਰਮੁਖ ਪਿਆਰਿਆਂ ਨੇ ਹੇਠ ਲਿਖੀ ਵਿਚਾਰ ਦਿੱਤੀ ਹੈ। ਕਹਿੰਦੇ ਕਿ ਹਰ ਇੱਕ ਚਿਤਵਨੀ ਜਾਂ ਖਿਆਲ ਦੇ ਪਿਛੋਕੜ ਵਿੱਚ ਕੋਈ ਭਾਵਨਾ ਹੁੰਦੀ ਹੈ। ਭਾਵਨਾ ਦੀ ਰੰਗਤ ਹੀ ਚੰਗੀ ਮਾੜੀ ਹੋ ਸਕਦੀ ਹੈ। ਇਸ ਲਈ ਸਾਡੇ ਖਿਆਲਾਂ ਜਾਂ ਕਰਮਾਂ ਦੇ ਚੰਗੇ ਮਾੜੇ ਹੋਣ ਦਾ ਨਿਰਣਾ ਸਾਨੂੰ ਉਸ ਭਾਵਨਾ ਤੋਂ ਪਤਾ ਲੱਗ ਸਕਦਾ ਹੈ। ਜਦ ਸਾਡੇ ਮਨ ਵਿੱਚ ਕੋਈ ਖਿਆਲ ਆਵੇ, ਉਹਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਕਰਨ ਦੀ ਪਰਖ ਇਵੇਂ ਕੀਤੀ ਜਾ ਸਕਦੀ ਹੈ। ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹਉਮੈ ਵਿਚਰਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚੋਂ ਮਾਇਕੀ ਅਸਰੀ ਔਗਣ ਉਪਜਦੇ ਹਨ। ਸੋ ਤਿੰਨਾਂ ਗੁਣਾਂ ਤੱਕ ਜੋ ਵੀ ਸਾਡੇ ਮਨ ਵਿੱਚ ਖਿਆਲ ਆਉਂਦੇ ਹਨ, ਉਹਨਾਂ ਜਿਨ੍ਹਾਂ ਦੇ ਪਿਛੋਕੜ ਵਿੱਚ ਮੈਂ ਮੇਰੀ ਦੀ ਭਾਵਨਾ ਹੋਵੇ, ਉਹਨਾਂ ਸਭਨਾਂ ਦੀ ਰੰਗਤ ਮਨ ਮਰਜ਼ੀ ਵਾਲੀ ਹੁੰਦੀ ਹੈ, ਜਿਵੇਂ ਕਿ ਖੁਦਗਰਜ਼ੀ, ਈਰਖਾ, ਦਵੈਤ, ਨਫ਼ਰਤ, ਵੈਰ, ਵਿਰੋਧ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ। ਇਹ ਸਾਰੇ ਔਗਣ ਅਕਾਲ ਪੁਰਖ ਦੀ ਬਾਬਤ ਸਾਡੀ ਬੇਸਿੱਧਗੀ, ਸਾਡੀ ਭੁੱਲ ਦਾ ਨਤੀਜਾ ਹਨ। ਇਹਦੇ ਉਲਟ ਜਿਨ੍ਹਾਂ ਖਿਆਲਾਂ ਜਾਂ ਕਰਮਾਂ ਦੇ ਪਿਛੋਕੜ ਵਿੱਚ ਇਲਾਹੀ ਪਿਆਰ ਹੋਵੇ, ਮੈਤਰੀ ਭਾਵ, ਸ਼ਾਂਤੀ, ਤ੍ਰਿਪਤੀ, ਸ਼ੁਕਰ, ਸਬਰ, ਸੰਤੋਖ, ਪਰ ਸਵਾਰਥ, ਪਰ ਉਪਕਾਰ, ਹੱਥੋਂ ਦੇ ਕੇ ਭਲਾ ਮਨਾਏ, ਬੁਰੇ ਨਾਲ ਭਲਾ ਕਰ, ਰੋਸ ਨਾ ਕਾਹੂ ਸੰਗ ਕਰ, ਮਿੱਠ ਬੋਲਣਾ, ਨਿਵ ਚੱਲਣਾ, ਇਹ ਉੱਤਮ ਦੈਵੀ ਗੁਣਾਂ ਦੀ ਰੰਗਤ ਹੋਵੇ, ਉਹ ਸਾਰੀਆਂ ਭਾਵਨਾਵਾਂ ਆਤਮ ਪਰਾਇਣ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਸਾਡਾ ਮਨ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ ਹੁਕਮ ਦੀ ਰਜ਼ਾ ਵਿੱਚ ਚੱਲਦਾ। ਸੋ ਇਹ ਅਸੀਂ ਆਪੋ ਆਪਣੇ ਮਨ ਦਾ ਨਿਰਣਾ ਕਰਨਾ ਹੈ ਕਿ ਸਾਡੇ ਵਿਚਾਰ ਜਾਂ ਸਾਡੀਆਂ ਭਾਵਨਾਵਾਂ ਜੋ ਹਨ ਉਹ ਤ੍ਰੈ ਗੁਣਾਂ ਵਾਲੀਆਂ ਹਨ ਜਾਂ ਫਿਰ ਚੌਥੇ ਪਦ ਦੀਆਂ ਹਨ। ਕੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।